ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 29 ਅਗਸਤ 2021 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਮਸੀਹ ਯਸੂ। ਸੁਨਹਿਰੀ ਮਤਨ ਤਮੈਥੀਅਸ। ਕਿਉਂ ਜੇ ਰੱਬ ਏਕੇ ਅਤੇ ਰੱਬ ਅਤੇ ਇਨਸਾਨ ਦੇ ਵਿਚਕਾਰ ਦਰਮਿਆਨੀ ਵੀ ਏਕੇ, ਯਾਨੀ ਮਸੀਹ ਯਸੂ ਜਿਹੜਾ ਇਨਸਾਨ ਹੈ। ਜਵਾਬੀ ਪੜ੍ਹਾਈ ਯੋਹੰਨਾ। ਇੱਕ ਬੰਦਾ ਯੋਹੰਨਾ ਨਾਂ ਦਾ ਆ ਗਿਆ ਜਿਹੜਾ ਰੱਬ ਵੱਲੋਂ ਘੱਲਿਆ ਗਿਆ ਸੀ। ਇਹ ਗਵਾਹੀ ਲਈ ਆਇਆ ਵੀ ਨੂਰ ਦੀ ਗਵਾਹੀ ਦੇਵੇ ਤਾਂ ਜੋ ਸਾਰੇ ਉਹਦੇ ਰਾਹੀਂ ਇਮਾਨ ਲਿਆਉਣ। ਉਹ ਆਪ ਤੇ ਨੂਰ ਨਹੀਂ ਸੀ ਪਰ ਨੂਰ ਦੀ ਗਵਾਹੀ ਦੇਣ ਲਈ ਆਇਆ ਸੀ। ਅਸਲੀ ਨੂਰ ਜਿਹੜਾ ਹਰ ਬੰਦੇ ਨੂੰ ਰੋਸ਼ਨ ਕਰਦਾ ਹੈ ਜੱਗ ਵਿੱਚ ਆਉਣ ਵਾਲਾ ਸੀ। ਉਹ ਜੱਗ ਵਿੱਚ ਸੀ ਅਤੇ ਜੱਗ ਦੇ ਰਾਹੀਂ ਬਣਿਆ ਅਤੇ ਜੱਗ ਨੇ ਉਹਨੂੰ ਨਾ ਪਛਾਣਿਆ। ਉਹ ਆਪਣੇ ਘਰ ਆਇਆ ਅਤੇ ਉਹਦੇ ਆਪਣਿਆਂ ਨੇ ਉਹਨੂੰ ਕਬੂਲ ਨਾ ਕੀਤਾ ਪਰ ਜਿੰਨਿਆਂ ਨੇ ਉਹਨੂੰ ਕਬੂਲ ਕੀਤਾ ਉਹਨੇ ਉਹਨਾਂ ਨੂੰ ਰੱਬ ਦੇ ਪੁੱਤਰ ਬਣਨ ਦਾ ਹੱਕ ਬਖਸ਼ਿਆ, ਯਾਨੀ ਉਹਨਾਂ ਨੂੰ ਜਿਹੜੇ ਉਹਦੇ ਨਾਂ ਉੱਤੇ ਇਮਾਨ ਲਿਆਉਂਦੇ ਨੇ। ਉਹ ਨਾ ਲਹੂ ਤੋਂ, ਨਾ ਬਦਨ ਦੀ ਖਾਹਿਸ਼ ਤੋਂ, ਨਾ ਇਨਸਾਨ ਦੇ ਇਰਾਦੇ ਤੋਂ, ਬਲਕਿ ਰੱਬ ਤੋਂ ਜੰਮੇ। ਕਿਉਂ ਜੇ ਉਹਦੀ ਮਮੂਰੀ ਵਿੱਚੋਂ ਅਸੀਂ ਸਾਰਿਆਂ ਨੇ ਪਾਇਆ, ਯਾਨੀ ਫਜ਼ਲ ਉੱਤੇ ਫਜ਼ਲ। ਇਸ ਲਈ ਪਈ ਸ਼ਰੀਅਤ ਤੇ ਮੂਸਾ ਦੇ ਰਾਹੀਂ ਦਿੱਤੀ ਗਈ ਪਰ ਫਜ਼ਲ ਅਤੇ ਸੱਚਾਈ ਯਿਸੂ ਮਸੀਹ ਦੇ ਰਾਹੀਂ ਅਪੜੀ। ਦਰਸੀਵਾਜ਼ ਬਾਈਬਲ ਵਿੱਚੋਂ ਯਸਾਇਆ। ਜਿਹੜੇ ਲੋਕ ਹਨੇਰੇ ਵਿੱਚ ਟੁਰਦੇ ਸੀ ਉਹਨਾਂ ਨੇ ਬੜੀ ਲੋਅ ਵੇਖੀ, ਜਿਹੜੇ ਮੌਤ ਦੇ ਪਰਛਾਵੇਂ ਦੇ ਮੁਲਕ ਵਿੱਚ ਵੱਸਦੇ ਸੀ ਉਹਨਾਂ ਉੱਤੇ ਨੂਰ ਚਮਕਿਆ। ਇਸ ਲਈ ਸਾਡੇ ਲਈ ਇੱਕ ਮੁੰਡਾ ਜੰਮਿਆ ਅਤੇ ਸਾਨੂੰ ਇੱਕ ਪੁੱਤਰ ਬਖਸ਼ਿਆ ਗਿਆ ਅਤੇ ਸਲਤਨਤ ਉਹਦੇ ਮੋਢਿਆਂ ਉੱਤੇ ਹੋਵੇਗੀ ਅਤੇ ਉਹਦਾ ਨਾਂ ਅਜੀਬ ਮਸ਼ੀਰ, ਖੁਦਾਏ ਕਾਦਰ, ਅਬਦੀਅਤ ਦਾ ਪਿਓ, ਸਲਾਮਤੀ ਦਾ ਸ਼ਹਿਜ਼ਾਦਾ ਹੋਵੇਗਾ। ਉਹਦੀ ਸਲਤਨਤ ਦੇ ਇਕਬਾਲ ਅਤੇ ਸਲਾਮਤੀ ਦੀ ਇੰਤਹਾ ਨਾ ਹੋਵੇਗੀ। ਉਹ ਦਾਊਦ ਦੇ ਤਖ਼ਤ ਅਤੇ ਉਹਦੀ ਮਮਲਕਤ ਉੱਤੇ ਅੱਜ ਤੋਂ ਹਮੇਸ਼ ਤੀਕਰ ਹੁਕਮਰਾਨ ਰਹੇਗਾ ਅਤੇ ਅਦਾਲਤ ਅਤੇ ਸਦਾਕਤ ਨਾਲ ਉਹਨੂੰ ਕਿਆਮ ਦੇਵੇਗਾ। ਰੱਬ ਉਲ ਫਵਾਜ ਦੀ ਗਯੂਰੀ ਇਹ ਕਰੇਗੀ। ਮੱਤੀ। ਅਤੇ ਯਿਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਅਤੇ ਉਹਨਾਂ ਦੇ ਇਬਾਦਤ ਖਾਨਿਆਂ ਵਿੱਚ ਤਾਲੀਮ ਦਿੰਦਾ ਅਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਅਤੇ ਲੋਕਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਅਤੇ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ। ਮੱਤੀ। ਅਤੇ ਜਦੋਂ ਉਹ ਕੁਫਰਨਹੂਮ ਵਿੱਚ ਦਾਖਲ ਹੋਇਆ ਅਤੇ ਇੱਕ ਸੂਬੇਦਾਰ ਉਹਦੇ ਕੋਲ ਆਇਆ ਅਤੇ ਉਹਦੀ ਮਿੰਨਤ ਕਰਕੇ ਆਖਿਆ, ਐ ਖੁਦਾਵੰਦ, ਮੇਰਾ ਖਾਦਮ ਫਾਰਜ ਦਾ ਮਾਰਿਆ ਘਰ ਵਿੱਚ ਪਿਆ ਹੈ ਅਤੇ ਬਹੁਤ ਤਕਲੀਫ ਵਿੱਚ ਹੈ। ਉਹਨੇ ਉਹਨੂੰ ਆਖਿਆ, ਮੈਂ ਆ ਕੇ ਉਹਨੂੰ ਸ਼ਫਾ ਦੇਵਾਂਗਾ। ਸੂਬੇਦਾਰ ਨੇ ਜਵਾਬ ਵਿੱਚ ਆਖਿਆ, ਐ ਖੁਦਾਵੰਦ, ਮੈਂ ਇਸ ਲਾਇਕ ਨਹੀਂ ਕਿ ਤੂੰ ਮੇਰੀ ਛੱਤ ਦੇ ਹੇਠਾਂ ਆਵੇਂ, ਬਲਕਿ ਸਿਰਫ਼ ਜ਼ਬਾਨ ਨਾਲ ਆਖ ਦੇ ਅਤੇ ਮੇਰਾ ਖਾਦਮ ਸ਼ਫਾ ਪਾ ਜਾਵੇਗਾ। ਕਿਉਂ ਜੇ ਮੈਂ ਵੀ ਦੂਜਿਆਂ ਦੇ ਇਖਤਿਆਰ ਵਿੱਚ ਵਾਂ ਅਤੇ ਸਿਪਾਹੀ ਮੇਰੇ ਮਾਤਹਿਤ ਨੇ। ਜਦੋਂ ਇੱਕ ਨੂੰ ਆਖਦਾ ਵਾਂ ਭਈ ਜਾ ਅਤੇ ਉਹ ਜਾਂਦਾ ਹੈ ਅਤੇ ਦੂਜੇ ਨੂੰ ਭਈ ਆ ਅਤੇ ਉਹ ਆਉਂਦਾ ਹੈ ਅਤੇ ਆਪਣੇ ਨੌਕਰ ਨੂੰ ਭਈ ਇਹ ਕਰ ਅਤੇ ਉਹ ਕਰਦਾ ਹੈ। ਯਿਸੂ ਇਹ ਸੁਣ ਕੇ ਹੈਰਾਨ ਹੋਇਆ ਅਤੇ ਮਗਰ ਆਉਣ ਵਾਲਿਆਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਮੈਂ ਇਸਰਾਈਲ ਵਿੱਚ ਵੀ ਅਜਿਹਾ ਇਮਾਨ ਨਹੀਂ ਪਾਇਆ। ਅਤੇ ਯਿਸੂ ਨੇ ਸੂਬੇਦਾਰ ਨੂੰ ਆਖਿਆ, ਜਿਵੇਂ ਤੇਰਾ ਇਮਾਨ ਹੈ ਤੇਰੇ ਲਈ ਉਂਝ ਹੋਵੇ। ਅਤੇ ਉਸੇ ਵੇਲੇ ਖਾਦਮ ਨੇ ਸ਼ਫਾ ਪਾਈ। ਮੱਤੀ। ਫਿਰ ਉਹ ਕਸ਼ਤੀ ਉੱਤੇ ਚੜ੍ਹ ਕੇ ਪਾਰ ਗਿਆ ਅਤੇ ਆਪਣੇ ਸ਼ਹਿਰ ਨੂੰ ਆਇਆ ਅਤੇ ਵੇਖੋ ਲੋਕ ਇੱਕ ਮਫਲੂਜ ਨੂੰ ਮੰਜੇ ਉੱਤੇ ਪਾਇਆ ਹੋਇਆ ਉਹਦੇ ਕੋਲ ਲਿਆਏ। ਯਿਸੂ ਨੇ ਉਹਨਾਂ ਦਾ ਇਮਾਨ ਵੇਖ ਕੇ ਮਫਲੂਜ ਨੂੰ ਆਖਿਆ, ਪੁੱਤਰ ਹੌਸਲਾ ਰੱਖ, ਤੇਰੇ ਪਾਪ ਮਾਫ਼ ਹੋਏ। ਅਤੇ ਵੇਖੋ ਕੁਝ ਫਕੀਰਾਂ ਨੇ ਆਪਣੇ ਦਿਲ ਵਿੱਚ ਆਖਿਆ, ਇਹ ਕੁਫਰ ਵੱਖਦਾ ਹੈ। ਯਿਸੂ ਨੇ ਉਹਨਾਂ ਦੇ ਖਿਆਲ ਪਤਾ ਕਰਕੇ ਆਖਿਆ, ਤੁਸੀਂ ਕਿਉਂ ਆਪਣੇ ਦਿਲਾਂ ਵਿੱਚ ਭੈੜਾ ਖਿਆਲ ਲਿਆਉਂਦੇ ਹੋ? ਸੌਖਾ ਕੀ ਹੈ, ਇਹ ਆਖਣਾ ਵੀ ਤੇਰੇ ਪਾਪ ਮਾਫ਼ ਹੋਏ ਜਾਂ ਇਹ ਭਈ ਉੱਠ ਅਤੇ ਟੁਰ ਫਿਰ? ਪਰ ਇਸ ਲਈ ਵੀ ਤੁਸੀਂ ਜਾਣ ਲਵੋ ਵੀ ਇਬਨੇ ਆਦਮ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਇਖਤਿਆਰ ਹੈ। ਉਹਨੇ ਮਫਲੂਜ ਨੂੰ ਆਖਿਆ, ਉੱਠ ਆਪਣਾ ਮੰਜਾ ਚੁੱਕ ਅਤੇ ਆਪਣੇ ਘਰ ਟੁਰ ਜਾ। ਉਹ ਉੱਠ ਕੇ ਆਪਣੇ ਘਰ ਟੁਰ ਗਿਆ। ਲੋਕ ਇਹ ਵੇਖ ਕੇ ਡਰ ਗਏ ਅਤੇ ਰੱਬ ਦੀ ਵਡਿਆਈ ਕਰਨ ਲੱਗੇ ਜਿਹਨੇ ਬੰਦਿਆਂ ਨੂੰ ਅਜਿਹਾ ਇਖਤਿਆਰ ਦਿੱਤਾ। ਯੋਹੰਨਾ ਯਸੂ ਨੇ ਆਖਿਆ, ਯੋਹੰਨਾ ਇਸ ਲਈ ਯਸੂ ਨੇ ਉਹਨਾਂ ਨੂੰ ਆਖਿਆ ਵੀ ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਪੁੱਤਰ ਆਪਣੇ ਆਪ ਤੋਂ ਕੁਝ ਨਹੀਂ ਕਰ ਸਕਦਾ ਸਿਵਾਏ ਇਹਦੇ ਜੋ ਕੁਝ ਪਿਓ ਨੂੰ ਕਰਦਾ ਵੇਖਦਾ ਹੈ, ਕਿਉਂਕਿ ਜਿਨ੍ਹਾਂ ਕੰਮਾਂ ਨੂੰ ਉਹ ਕਰਦਾ ਹੈ ਪੁੱਤਰ ਵੀ ਉਂਝ ਹੀ ਕਰਦਾ ਹੈ। ਇਸ ਲਈ ਪਿਓ ਪੁੱਤਰ ਨੂੰ ਅਜ਼ੀਜ਼ ਰੱਖਦਾ ਹੈ ਅਤੇ ਜਿੰਨੇ ਕੰਮ ਆਪ ਕਰਦਾ ਹੈ ਉਹਨੂੰ ਵਿਖਾਉਂਦਾ ਹੈ, ਬਲਕਿ ਇਹਨਾਂ ਤੋਂ ਵੀ ਵੱਡੇ ਕੰਮ ਉਹਨੂੰ ਵਿਖਾਵੇਗਾ ਤਾਂ ਜੋ ਤੁਸੀਂ ਹੈਰਾਨ ਹੋਵੋ। ਕਿਉਂਕਿ ਜਿਵੇਂ ਬਾਪ ਮੁਰਦਿਆਂ ਨੂੰ ਉਠਾਉਂਦਾ ਹੈ ਅਤੇ ਜਿਉਂਦਾ ਕਰਦਾ ਹੈ, ਉਸੇ ਤਰ੍ਹਾਂ ਪੁੱਤਰ ਵੀ ਜਿਨ੍ਹਾਂ ਨੂੰ ਚਾਹੇ ਜਿਉਂਦਾ ਕਰਦਾ ਹੈ। ਕਿਉਂਕਿ ਜਿਵੇਂ ਬਾਪ ਆਪਣੇ ਆਪ ਵਿੱਚ ਹਯਾਤੀ ਰੱਖਦਾ ਹੈ, ਉਸੇ ਤਰ੍ਹਾਂ ਪੁੱਤਰ ਨੂੰ ਵੀ ਇਹ ਬਖਸ਼ਿਆ ਵੀ ਆਪਣੇ ਆਪ ਵਿੱਚ ਹਯਾਤੀ ਰੱਖੇ। ਮੈਂ ਆਪਣੇ ਆਪ ਤੋਂ ਕੁਝ ਨਹੀਂ ਕਰ ਸਕਦਾ, ਜਿਵੇਂ ਸੁਣਦਾ ਵਾਂ ਉਂਝ ਹੀ ਅਦਾਲਤ ਕਰਦਾ ਵਾਂ, ਅਤੇ ਮੇਰੀ ਅਦਾਲਤ ਰਾਸ 'ਤੇ, ਕਿਉਂਕਿ ਮੈਂ ਆਪਣੀ ਮਰਜ਼ੀ ਨਹੀਂ ਬਲਕਿ ਆਪਣੇ ਘੱਲਣ ਵਾਲੇ ਦੀ ਮਰਜ਼ੀ ਪੂਰੀ ਕਰਨਾ ਚਾਹੁੰਦਾ ਵਾਂ। ਯੋਹੰਨਾ ਅਤੇ ਜਿਹਨੇ ਮੈਨੂੰ ਘੱਲਿਆ ਹੈ ਉਹ ਮੇਰੇ ਨਾਲ ਹੈ, ਉਹਨੇ ਮੈਨੂੰ ਇਕੱਲਾ ਨਹੀਂ ਛੱਡਿਆ, ਕਿਉਂਕਿ ਮੈਂ ਹਮੇਸ਼ਾ ਉਹੀ ਕੰਮ ਕਰਦਾ ਵਾਂ ਜਿਹੜੇ ਉਹਨੂੰ ਪਸੰਦ ਆਉਂਦੇ ਨੇ। ਯੋਹੰਨਾ ਚੰਗਾ ਚਰਵਾਹਾ ਮੈਂ ਹਾਂ, ਜਿਵੇਂ ਬਾਪ ਮੈਨੂੰ ਜਾਣਦਾ ਹੈ ਅਤੇ ਮੈਂ ਬਾਪ ਨੂੰ ਜਾਣਦਾ ਵਾਂ, ਉਸੇ ਤਰ੍ਹਾਂ ਮੈਂ ਆਪਣੀਆਂ ਭੇਡਾਂ ਨੂੰ ਵੀ ਜਾਣਦਾ ਵਾਂ ਅਤੇ ਮੇਰੀਆਂ ਭੇਡਾਂ ਮੈਨੂੰ ਜਾਣਦੀਆਂ ਨੇ, ਅਤੇ ਮੈਂ ਭੇਡਾਂ ਲਈ ਆਪਣੀ ਜਾਨ ਦੇਣਾ ਵਾਂ, ਅਤੇ ਮੇਰੀਆਂ ਹੋਰ ਵੀ ਭੇਡਾਂ ਨੇ ਜਿਹੜੀਆਂ ਇਸ ਬਾੜੇ ਦੀਆਂ ਨਹੀਂ, ਮੈਂ ਉਹਨਾਂ ਨੂੰ ਵੀ ਜ਼ਰੂਰ ਲਿਆਉਣਾ ਹੈ ਅਤੇ ਉਹ ਮੇਰੀ ਆਵਾਜ਼ ਸੁਣਨਗੀਆਂ, ਫਿਰ ਇੱਕ ਹੀ ਗੱਲਾਂ ਅਤੇ ਇੱਕ ਹੀ ਚਰਵਾਹਾ ਹੋਵੇਗਾ। ਯੋਹੰਨਾ ਫਿਲਪਸ ਨੇ ਉਹਨੂੰ ਆਖਿਆ, ਐ ਖੁਦਾਵੰਦ ਬਾਪ ਨੂੰ ਸਾਨੂੰ ਵਿਖਾ। ਇਹ ਹੀ ਬਹੁਤ ਹੈ। ਯਸੂ ਨੇ ਉਹਨੂੰ ਆਖਿਆ, ਐ ਫਿਲਪਸ ਮੈਂ ਇੰਨੇ ਚਿਰ ਤੋਂ ਤੁਹਾਡੇ ਨਾਲ ਹਾਂ ਕਿ ਤੂੰ ਮੈਨੂੰ ਨਹੀਂ ਜਾਣਦਾ, ਜਿਹਨੇ ਮੈਨੂੰ ਵੇਖਿਆ ਹੈ ਉਹਨੇ ਬਾਪ ਨੂੰ ਵੇਖਿਆ ਹੈ, ਤੂੰ ਕਿਉਂ ਆਖਦਾ ਹੈ ਭਈ ਬਾਪ ਨੂੰ ਸਾਨੂੰ ਵਿਖਾ? ਕੀ ਤੈਨੂੰ ਯਕੀਨ ਨਹੀਂ ਭਈ ਮੈਂ ਬਾਪ ਵਿੱਚ ਹਾਂ ਅਤੇ ਬਾਪ ਮੇਰੇ ਵਿੱਚ ਹੈ? ਇਹ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਆਖਦਾ ਵਾਂ ਆਪਣੇ ਵੱਲੋਂ ਨਹੀਂ ਆਖਦਾ, ਪਰ ਬਾਪ ਮੇਰੇ ਵਿੱਚ ਰਹਿ ਕੇ ਕੰਮ ਕਰਦਾ ਹੈ। ਮੇਰਾ ਯਕੀਨ ਕਰੋ ਭਈ ਮੈਂ ਬਾਪ ਵਿੱਚ ਹਾਂ ਅਤੇ ਬਾਪ ਮੇਰੇ ਵਿੱਚ, ਨਹੀਂ ਤਾਂ ਮੇਰੇ ਕੰਮਾਂ ਦੇ ਭਾਰੋਂ ਹੀ ਮੇਰਾ ਯਕੀਨ ਕਰੋ। ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਜਿਹੜਾ ਮੇਰੇ ਉੱਤੇ ਇਮਾਨ ਰੱਖਦਾ ਹੈ ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ, ਬਲਕਿ ਇਹਨਾਂ ਤੋਂ ਵੀ ਵੱਡੇ ਕੰਮ ਕਰੇਗਾ, ਕਿਉਂਕਿ ਮੈਂ ਬਾਪ ਦੇ ਕੋਲ ਜਾਂਦਾ ਵਾਂ। ਯੋਹੰਨਾ ਕਿਉਂਕਿ ਰੱਬ ਨੇ ਜੱਗ ਨਾਲ ਅਜਿਹਾ ਪਿਆਰ ਰੱਖਿਆ ਵੀ ਉਹਨੇ ਆਪਣਾ ਇਕਲੌਤਾ ਪੁੱਤਰ ਦੇ ਛੱਡਿਆ ਤਾਂ ਜੋ ਜਿਹੜਾ ਉਹਦੇ ਉੱਤੇ ਇਮਾਨ ਲਿਆਵੇ ਉਹ ਹਲਾਕ ਨਾ ਹੋਵੇ ਬਲਕਿ ਹਮੇਸ਼ਾ ਦੀ ਹਯਾਤੀ ਪਾਵੇ। ਇਸ ਲਈ ਵੀ ਰੱਬ ਨੇ ਪੁੱਤਰ ਨੂੰ ਜੱਗ ਵਿੱਚ ਇਸ ਲਈ ਨਹੀਂ ਘੱਲਿਆ ਵੀ ਜੱਗ ਉੱਤੇ ਸਜ਼ਾ ਦਾ ਹੁਕਮ ਦੇਵੇ, ਬਲਕਿ ਇਸ ਲਈ ਵੀ ਜੱਗ ਉਹਦੇ ਰਾਹੀਂ ਮੁਕਤੀ ਪਾਵੇ। ਯੋਹੰਨਾ ਯਸੂ ਨੇ ਇਹ ਗੱਲਾਂ ਆਖੀਆਂ ਅਤੇ ਆਪਣੀਆਂ ਅੱਖੀਆਂ ਅਸਮਾਨ ਵੱਲ ਚੁੱਕ ਕੇ ਆਖਿਆ, ਐ ਬਾਪ ਉਹ ਵੇਲਾ ਆ ਗਿਆ ਹੈ, ਆਪਣੇ ਪੁੱਤਰ ਦਾ ਜਲਾਲ ਜ਼ਾਹਿਰ ਕਰ ਤਾਂ ਜੋ ਪੁੱਤਰ ਤੇਰਾ ਜਲਾਲ ਜ਼ਾਹਿਰ ਕਰੇ। ਇਸ ਲਈ ਤੂੰ ਉਹਨੂੰ ਹਰ ਬੰਦੇ ਉੱਤੇ ਇਖਤਿਆਰ ਦਿੱਤਾ ਹੈ ਤਾਂ ਜੋ ਜਿਨ੍ਹਾਂ ਨੂੰ ਤੂੰ ਉਹਨੂੰ ਦਿੱਤਾ ਹੈ ਉਹਨਾਂ ਸਾਰਿਆਂ ਨੂੰ ਹਮੇਸ਼ਾ ਦੀ ਹਯਾਤੀ ਦੇਵੇ। ਅਤੇ ਹਮੇਸ਼ਾ ਦੀ ਹਯਾਤੀ ਇਹ ਹੈ ਵੀ ਉਹ ਤੈਨੂੰ ਖੁਦਾਏ ਵਾਹਦ ਅਤੇ ਬਰਹੱਕ ਨੂੰ ਅਤੇ ਯਸੂ ਮਸੀਹ ਨੂੰ ਜਿਹਨੂੰ ਤੂੰ ਘੱਲਿਆ ਹੈ ਜਾਣਨ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦੱਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ ਮਸੀਹ ਚੰਗਾ ਜ਼ਾਹਰ ਹੋਣ ਵਾਲਾ ਅਸਲ ਖਿਆਲ ਇਨਸਾਨੀ ਜ਼ਮੀਰ ਨਾਲ ਗੱਲ ਕਰਨ ਵਾਲਾ ਬਸ਼ਰ ਲਈ ਰੱਬ ਦਾ ਪੈਗਾਮ ਹੈ। ਮਸੀਹ ਗੈਰਮਾਦੀ ਰੂਹਾਨੀ ਹਾਂ ਇਲਾਹੀ ਸ਼ਬੀਹ ਅਤੇ ਸੂਰਤ ਹਵਾਸ ਦੇ ਫਰੇਬ ਦੀ ਤਬਦੀਲ ਕਰਨ ਵਾਲਾ ਰਾਹ ਸੱਚਾਈ ਅਤੇ ਹਯਾਤੀ ਬਿਮਾਰਾਂ ਨੂੰ ਸ਼ਫਾ ਦੇਣ ਅਤੇ ਬਦਰੂਆਂ ਨੂੰ ਕੱਢਣ ਵਾਲਾ ਪਾਪ ਤੇ ਬਿਮਾਰੀ ਤੇ ਮੌਤ ਨੂੰ ਤਬਾਹ ਕਰਨ ਵਾਲਾ ਹੈ। ਜਿਵੇਂ ਪੌਲੁਸ ਆਖਦਾ ਹੈ, ਜੇ ਰੱਬ ਏਕੇ ਤੇ ਰੱਬ ਤੇ ਇਨਸਾਨ ਦੇ ਵਿਚਕਾਰ ਦਰਮਿਆਨੀ ਵੀ ਏਕੀ ਹੈ, ਯਾਨੀ ਮਸੀਹ ਯਸੂ ਜਿਹੜਾ ਇਨਸਾਨ ਹੈ। ਯਸੂ ਨੇ ਮਸੀਹ ਨੂੰ ਜ਼ਾਹਿਰ ਕੀਤਾ, ਉਹਨੇ ਇਹ ਸਾਬਤ ਕੀਤਾ ਵੀ ਮਸੀਹ ਖੁਦਾ ਪਾਕ ਰੂਹ ਜਾਂ ਸਲਾਮਤੀ ਦੇਣ ਵਾਲੇ ਦਾ ਇਲਾਹੀ ਖਿਆਲ ਹੈ, ਜਿਹੜਾ ਇਲਾਹੀ ਅਸੂਲ ਪਿਆਰ ਨੂੰ ਜ਼ਾਹਿਰ ਕਰਦਾ ਹੈ ਅਤੇ ਸਾਰੀ ਸੱਚਾਈ ਵੱਲ ਰਹਿਨੁਮਾਈ ਦਿੰਦਾ ਹੈ। ਯਸੂ ਇੱਕ ਕੁਆਰੀ ਦਾ ਪੁੱਤਰ ਸੀ। ਉਹਨੂੰ ਰੱਬ ਦਾ ਕਲਾਮ ਸੁਣਾਉਣ ਲਈ ਅਤੇ ਇੱਕ ਅਜਿਹੀ ਸ਼ਕਲ ਵਿੱਚ ਇਨਸਾਨ ਉੱਤੇ ਜ਼ਾਹਿਰ ਹੋਣ ਲਈ ਚੁਣਿਆ ਗਿਆ ਸੀ, ਜਿਹਨੂੰ ਉਹ ਸਮਝ ਸਕਦੇ ਅਤੇ ਉਹਦੇ ਨਾਲ ਨਾਲ ਉਹਦੀ ਸਮਝ ਪਾ ਸਕਦੇ। ਉਹਨੇ ਅਲੂਹੀਅਤ ਦੀ ਆਲਾ ਕਿਸਮ ਜ਼ਾਹਿਰ ਕੀਤੀ, ਜਿਹਨੂੰ ਇੱਕ ਜਿਸਮਾਨੀ ਸ਼ਕਲ ਹੀ ਉਸ ਦੌਰ ਵਿੱਚ ਜ਼ਾਹਿਰ ਕਰ ਸਕਦੀ ਸੀ। ਇੱਕ ਅਸਲੀ ਅਤੇ ਮਿਸਾਲੀ ਇਨਸਾਨ ਵਿੱਚ ਜਿਸਮਾਨੀ ਅਨਸਰ ਦਾਖਲ ਨਹੀਂ ਹੋ ਸਕਦਾ। ਫਿਰ ਵੀ ਇਹ ਮਸੀਹ ਹੀ ਹੈ ਜਿਹੜਾ ਆਪਣੀ ਸੂਰਤ ਉੱਤੇ ਬਣਾਏ ਗਏ ਇਨਸਾਨ ਅਤੇ ਰੱਬ ਦੇ ਵਿਚਕਾਰ ਇਤਫਾਕ ਜਾਂ ਰੂਹਾਨੀ ਮਾਹਦੇ ਨੂੰ ਬਿਆਨ ਕਰਦਾ ਹੈ। ਇਲਾਹੀ ਖਿਤਾਬ ਯਸੂ ਵਾਂਗਰ ਮਸੀਹ ਕੋਈ ਨਾਂ ਨਹੀਂ ਹੈ। ਯਸੂ ਨੇ ਮਸੀਹ ਦੀ ਸ਼ਫਾ ਦੀ ਰੂਹਾਨੀ ਬੁਨਿਆਦ ਉੱਤੇ ਆਪਣਾ ਚਰਚ ਬਣਾਇਆ ਅਤੇ ਆਪਣੇ ਮਿਸ਼ਨ ਨੂੰ ਜਾਰੀ ਰੱਖਿਆ। ਉਹਨੇ ਆਪਣੇ ਪਿੱਛੇ ਟੁਰਨ ਵਾਲਿਆਂ ਨੂੰ ਸਿਖਾਇਆ ਵੀ ਉਹਦਾ ਮਜ਼ਹਬ ਇਲਾਹੀ ਅਸੂਲ ਸੀ, ਜਿਹੜਾ ਖਤਾ ਨੂੰ ਬਾਹਰ ਕੱਢਦਾ ਅਤੇ ਬਿਮਾਰ ਅਤੇ ਪਾਪੀ ਦੋਵਾਂ ਨੂੰ ਸ਼ਫਾ ਦਿੰਦਾ ਸੀ। ਉਹਨੇ ਰੱਬ ਤੋਂ ਵੱਖਰੀ ਕਿਸੇ ਸਿਆਣ ਕੰਮ ਅਤੇ ਨਾ ਹੀ ਕਿਸੇ ਹਯਾਤੀ ਦਾ ਦਾਅਵਾ ਕੀਤਾ। ਇਸ ਮੁਸੀਬਤ ਦੇ ਬਾਵਜੂਦ ਜਿਹੜੀ ਇਹਦੇ ਭਾਰੋਂ ਹੀ ਉਹਦੇ ਉੱਤੇ ਆਈ ਸੀ, ਉਹਨੇ ਇਲਾਹੀ ਤਾਕਤ ਨੂੰ ਇਨਸਾਨ ਨੂੰ ਰੂਹਾਨੀ ਅਤੇ ਜਿਸਮਾਨੀ ਦੋਵਾਂ ਤਰ੍ਹਾਂ ਦੀ ਮੁਕਤੀ ਦੇਣ ਲਈ ਵਰਤਿਆ। ਆਪਣੇ ਕੰਮਾਂ ਨੂੰ ਆਪਣੇ ਲਫਜ਼ਾਂ ਦੀ ਨਿਸਬਤ ਬਹੁਤੀ ਅਹਿਮੀਅਤ ਦਿੰਦਿਆਂ ਹੋਏ ਯਸੂ ਨੇ ਜੋ ਆਖਿਆ ਉਹਨੂੰ ਇਜ਼ਹਾਰ ਦੇ ਰਾਹੀਂ ਪੂਰਾ ਕੀਤਾ, ਜੋ ਉਹਨੇ ਸਿਖਾਇਆ ਉਹਨੂੰ ਸਾਬਤ ਕੀਤਾ। ਇਹੀ ਮਸੀਹਤ ਦੀ ਸਾਇੰਸ ਹੈ। ਯਸੂ ਨੇ ਉਸ ਅਸੂਲ ਨੂੰ ਜਿਹੜਾ ਬਿਮਾਰ ਨੂੰ ਸ਼ਫਾ ਦਿੰਦਾ ਅਤੇ ਗਲਤੀ ਨੂੰ ਬਾਹਰ ਕੱਢਦਾ ਹੈ ਇਲਾਹੀ ਸਾਬਤ ਕੀਤਾ। ਫਿਰ ਵੀ ਉਹਦੇ ਕੁਝ ਤਾਲਬੇ ਇਲਮੀ ਉਹਦੀਆਂ ਤਲੀਮਾਂ ਅਤੇ ਉਹਨਾਂ ਦੇ ਜਲਾਲੀ ਸਬੂਤਾਂ ਨੂੰ ਸਮਝ ਸਕੇ, ਜਿਵੇਂ ਪਈ ਹਯਾਤੀ, ਸੱਚਾਈ ਅਤੇ ਪਿਆਰ। ਇਸ ਨਾ ਮੰਨੀ ਹੋਈ ਸਾਇੰਸ ਦਾ ਅਸੂਲ ਸਾਰੀ ਗਲਤੀ, ਬੁਰਿਆਈ, ਬਿਮਾਰੀ ਅਤੇ ਮੌਤ ਨੂੰ ਨੇਸਤ ਕਰਦਾ ਹੈ। ਯਸੂ ਦੀ ਨਾਂ ਅਤੇ ਪੈਦਾਇਸ਼, ਕਰਦਾਰ ਅਤੇ ਨਾ ਹੀ ਕੰਮ ਨੂੰ ਆਮ ਤੌਰ 'ਤੇ ਸਮਝਿਆ ਗਿਆ। ਉਹਦੀ ਫਿਤਰਤ ਦੇ ਇੱਕ ਵੀ ਜੂਜ਼ ਨੂੰ ਮਾਦੀ ਜੱਗ ਨੇ ਠੀਕ ਨਾ ਮੰਨਿਆ। ਇੱਥੇ ਤੀਕਰ ਵੀ ਉਹਦੀ ਪਾਕਿਜ਼ਗੀ ਅਤੇ ਨੇਕੀ ਨੇ ਵੀ ਬੰਦਿਆਂ ਨੂੰ ਇਹ ਆਖਣ ਤੋਂ ਬਾਜ਼ ਨਾ ਰੱਖਿਆ ਭਈ ਇਹ ਪੇਟੂ ਅਤੇ ਨਾਪਾਕ ਲੋਕਾਂ ਦਾ ਯਾਰ ਹੈ ਅਤੇ ਬਿਲਜ਼ਬੂਲ ਇਹਦਾ ਸਰਬਰਾ ਹੈ। ਯਸੂ ਕਾਮਲ ਇਨਸਾਨ ਦਾ ਸਭ ਤੋਂ ਉੱਚਾ ਇਨਸਾਨੀ ਖਿਆਲ ਸੀ। ਉਹ ਉਸ ਮਸੀਹਾ ਤੋਂ ਵੱਖਰਾ ਨਾ ਹੋਣ ਦੇ ਕਾਬਲ ਸੀ, ਜਿਹੜਾ ਬਦਨ ਤੋਂ ਬਗੈਰ ਰੱਬ ਦਾ ਇਲਾਹੀ ਖਿਆਲ ਸੀ। ਇਹਨੇ ਯਸੂ ਨੂੰ ਮਾਦੇ ਉੱਤੇ ਆਪਣਾ ਇਖਤਿਆਰ ਜ਼ਾਹਰ ਕਰਨ ਦੇ ਕਾਬਲ ਬਣਾਇਆ। ਫਰਿਸ਼ਤਿਆਂ ਨੇ ਇਸ ਦੌਰੇ ਇਜ਼ਹਾਰ ਦੇ ਬਾਰੇ ਮਜੂਸੀਆਂ ਨੂੰ ਦੱਸਿਆ ਅਤੇ ਫਰਿਸ਼ਤਿਆਂ ਨੇ ਇਮਾਨ ਦੇ ਰਾਹੀਂ ਹਰ ਜ਼ਮਾਨੇ ਵਿੱਚ ਆਰਜ਼ੂ ਰੱਖਣ ਵਾਲੇ ਦਿਲਾਂ ਲਈ ਇਹਦੀ ਸਰਗੋਸ਼ੀ ਕੀਤੀ। ਦੁਖੀ ਬੰਦਾ ਮਾਦੀ ਹਯਾਤੀ ਅਤੇ ਜ਼ਹਾਨਤ ਦੇ ਅਦਮ ਨੂੰ ਅਤੇ ਕਾਦਰ ਜਾਮੇ ਰੱਬ ਚੰਗਿਆਈ ਦੀ ਕਾਦਰ ਅਸਲੀਅਤ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਸ਼ਫਾਈਆ ਸਿਆਣ ਜਾਂ ਕ੍ਰਿਸਚਨ ਸਾਇੰਸ ਦੇ ਇਹ ਅਫਜ਼ਲ ਨੁਕਤੇ ਨੇ ਜਿਨ੍ਹਾਂ ਨੇ ਉਹਨੂੰ ਮੁਹੱਬਤ ਨਾਲ ਲੇਸ ਕੀਤਾ। ਰੱਬ ਦੇ ਆਲਾ ਤਰੀਨ ਨੁਮਾਇੰਦੇ ਨੇ ਇਲਾਹੀ ਅਸੂਲ ਦੀ ਅਕਾਸੀ ਲਈ ਇਨਸਾਨੀ ਕਾਬਲੀਅਤ ਦੇ ਬਾਰੇ ਗੱਲ ਕਰਦਿਆਂ ਹੋਏ ਆਪਣੇ ਚੇਲਿਆਂ ਨੂੰ ਪੇਸ਼ਮਗੋਈ ਦੇ ਤੌਰ 'ਤੇ ਨਾ ਸਿਰਫ ਆਪਣੇ ਦੌਰ ਬਲਕਿ ਹਰ ਦੌਰ ਲਈ ਆਖਿਆ, ਜਿਹੜਾ ਮੇਰੇ ਉੱਤੇ ਈਮਾਨ ਰੱਖਦਾ ਹੈ ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ ਅਤੇ ਈਮਾਨ ਲਿਆਉਣ ਵਾਲਿਆਂ ਦੇ ਵਿਚਾਲੇ ਇਹ ਮੌਜੂਦੇ ਹੋਣਗੇ। ਪੁਰਾਣੇ ਮਸੀਹ ਇਲਾਜ ਕਰਨ ਵਾਲੇ ਸੀ। ਮਸੀਹਤ ਦਾ ਇਹ ਅਨਸਰ ਗਵਾਚ ਕਿਉਂ ਗਿਆ ਹੈ? ਕਿਉਂ ਜੇ ਸਾਡਾ ਮਜ਼ਹਬੀ ਨਿਜ਼ਾਮ ਘੱਟੋ ਘੱਟ ਸਾਡੇ ਤਿੱਬੀ ਨਿਜ਼ਾਮਾਂ ਦੇ ਹੇਠਾਂ ਆ ਗਿਆ ਹੈ। ਪਹਿਲੀ ਬੁੱਤਪ੍ਰਸਤੀ ਮਾਦੇ ਉੱਤੇ ਯਕੀਨ ਸੀ। ਸਕੂਲਾਂ ਨੇ ਖੁਦਾਈ ਉੱਤੇ ਈਮਾਨ ਦੀ ਬਜਾਏ ਮਨਸ਼ੀਆਤ ਦੇ ਫੈਸ਼ਨ ਉੱਤੇ ਈਮਾਨ ਨੂੰ ਵਧਾਇਆ ਹੈ। ਮਾਦੇ ਦੇ ਆਪਣੇ ਹੀ ਮੁਖਾਲਫ ਨੂੰ ਤਬਾਹ ਕਰਨ ਦਾ ਯਕੀਨ ਕਰਦਿਆਂ ਹੋਏ ਸਿਹਤ ਅਤੇ ਹਮਾਂਗੀ ਨੂੰ ਕੁਰਬਾਨ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਦੇ ਨਿਜ਼ਾਮ ਰੂਹਾਨੀ ਕੁਵਤ ਦੀ ਵਹਾਦਤ ਤੋਂ ਖਾਲੀ ਹੁੰਦੇ ਨੇ, ਜਿਹਦੇ ਪਰੋਂ ਮਾਦੀ ਸੋਚ ਸਾਇੰਸ ਦੀ ਗੁਲਾਮ ਬਣਾਈ ਜਾਂਦੀ ਹੈ ਅਤੇ ਮਜ਼ਹਬ ਮਸੀਹ ਵਾਂਗਰ ਬਣ ਜਾਂਦਾ ਹੈ। ਮਸੀਹ ਬਤੌਰ ਰੱਬ ਦੇ ਰੂਹਾਨੀ ਅਤੇ ਅਸਲੀ ਖਿਆਲ ਮਾਜ਼ੀ ਵਾਂਗਰ ਹੁਣ ਵੀ ਗਰੀਬਾਂ ਨੂੰ ਖੁਸ਼ਖਬਰੀ ਦੀ ਤਾਲੀਮ ਦਿੰਦਿਆਂ ਹੋਏ, ਬਿਮਾਰਾਂ ਨੂੰ ਸ਼ਫਾ ਦਿੰਦਿਆਂ ਹੋਏ ਅਤੇ ਬਦਰੂਆਂ ਨੂੰ ਕੱਢਦਿਆਂ ਹੋਏ ਆਉਂਦਾ ਹੈ। ਕੀ ਇਹ ਗਲਤੀ ਹੈ ਜਿਹੜੀ ਮਸੀਹਤ ਦੇ ਲਾਜ਼ਮੀ ਅਨਸਰ ਨੂੰ ਬਹਾਲ ਕਰ ਰਹੀ ਹੈ, ਯਾਨੀ ਰਸੂਲੀ ਇਲਾਹੀ ਸ਼ਫਾ ਨੂੰ। ਨਹੀਂ ਜੀ, ਇਹ ਮਸੀਹਤ ਦੀ ਸਾਇੰਸ ਹੈ ਜਿਹੜੀ ਇਹ ਬਹਾਲ ਕਰ ਰਹੀ ਹੈ, ਅਤੇ ਇਹ ਹਨੇਰੇ ਵਿੱਚ ਚਮਕਣ ਵਾਲੀ ਲੋ ਹੈ ਜਿਹਨੂੰ ਹਨੇਰਾ ਨਹੀਂ ਪਛਾਣਦਾ। ਉਹਦੀ ਤਾਲੀਮ ਅਤੇ ਨਮੂਨੇ ਮਗਰ ਟੁਰਨ ਲਈ ਕੌਣ ਤਿਆਰ ਹੈ? ਸਾਰਿਆਂ ਨੇ ਛੇਤੀ ਜਾਂ ਕੁਝ ਚਿਰ ਬਾਅਦ ਮਸੀਹ ਯਾਨੀ ਰੱਬ ਦੇ ਅਸਲੀ ਤਸੱਵਰ ਵਿੱਚ ਆਪਣੇ ਆਪ ਨੂੰ ਜੋੜਨਾ ਹੈ। ਮਾਲਕ ਨੇ ਆਖਿਆ, ਕੋਈ ਮੇਰੇ ਵਸੀਲੇ ਤੋਂ ਬਗੈਰ ਪਿਓ ਹਸਤੀ ਦੇ ਇਲਾਹੀ ਅਸੂਲ ਦੇ ਕੋਲ ਨਹੀਂ ਆਉਂਦਾ, ਯਾਨੀ ਮਸੀਹ ਹਯਾਤੀ ਸੱਚਾਈ ਅਤੇ ਪਿਆਰ ਦੇ ਬਗੈਰ, ਕਿਉਂ ਜੇ ਮਸੀਹ ਆਖਦਾ ਹੈ ਵੀ ਰਾਹ ਮੈਂ ਵਾਂ, ਉਸ ਅਸਲੀ ਇਨਸਾਨ ਯਾਨੀ ਯਸੂ ਦੇ ਪਾਰੋਂ ਤਬੀਬ ਦੇ ਅਸਬਾਬਾਂ ਨੂੰ ਪਹਿਲੇ ਦਰਜੇ ਤੋਂ ਅਖੀਰੀ ਤੀਕਰ ਕਰ ਦਿੱਤਾ ਗਿਆ ਸੀ। ਉਹ ਜਾਣਦਾ ਸੀ ਵੀ ਇਲਾਹੀ ਅਸੂਲ ਯਾਨੀ ਪਿਆਰ ਉਹਨਾਂ ਸਾਰਿਆਂ ਨੂੰ ਖਲਕ ਕਰਦਾ ਅਤੇ ਉਹਦੇ ਉੱਤੇ ਹੁਕਮਰਾਨੀ ਕਰਦਾ ਹੈ ਜੋ ਅਸਲੀ ਹੈ। ਯਸੂ ਨੇ ਸਾਇੰਸ ਵਿੱਚ ਕਾਬਲ ਬੰਦੇ ਨੂੰ ਵੇਖਿਆ ਜਿਹੜਾ ਉਹਦੇ ਉੱਤੇ ਉੱਥੇ ਜ਼ਾਹਿਰ ਹੋਇਆ ਜਿੱਥੇ ਪਾਪ ਕਰਨ ਵਾਲਾ ਫਾਨੀ ਇਨਸਾਨ ਲਾਫਾਨੀ ਉੱਤੇ ਜ਼ਾਹਿਰ ਹੋਇਆ। ਉਸ ਕਾਬਲ ਬੰਦੇ ਵਿੱਚ ਮੁਕਤੀਦਾਤਾ ਨੇ ਰੱਬ ਦੀ ਆਪਣੀ ਛੱਬੀ ਅਤੇ ਸੂਰਤ ਨੂੰ ਵੇਖਿਆ, ਅਤੇ ਇਨਸਾਨ ਦੇ ਇਸ ਠੀਕ ਨਜ਼ਰੀਏ ਨੇ ਬਿਮਾਰੀ ਨੂੰ ਠੀਕ ਕੀਤਾ। ਇਸ ਲਈ ਯਸੂ ਨੇ ਤਾਲੀਮ ਦਿੱਤੀ ਵੀ ਰੱਬ ਬਰਕਰਾਰ ਅਤੇ ਆਲਮਗੀਰ ਹੈ, ਅਤੇ ਇਹ ਵੀ ਇਨਸਾਨ ਪਾਕ ਅਤੇ ਮੁਕੱਦਸ ਹੈ। ਇਲਾਹੀ ਪਿਆਰ ਨੇ ਹਮੇਸ਼ਾ ਇਨਸਾਨ ਦੀ ਲੋੜ ਨੂੰ ਪੂਰਾ ਕੀਤਾ ਹੈ ਅਤੇ ਹਮੇਸ਼ਾ ਪੂਰਾ ਕਰੇਗੀ। ਇਸ ਗੱਲ ਦਾ ਤਸੱਵਰ ਕਰਨਾ ਠੀਕ ਨਹੀਂ ਵੀ ਯਸੂ ਨੇ ਬਸ ਕੁਝ ਖਾਸ ਤਾਦਾਦ ਵਿੱਚ ਜਾਂ ਥੋੜ੍ਹੇ ਜਿਹੇ ਵੇਲੇ ਤੀਕਰ ਸ਼ਿਫਾ ਦੇਣ ਲਈ ਇਲਾਹੀ ਤਾਕਤ ਦਾ ਮੁਜ਼ਾਹਰਾ ਕੀਤਾ, ਕਿਉਂ ਜੇ ਇਲਾਹੀ ਪਿਆਰ ਸਾਰੇ ਲੋਕਾਂ ਲਈ ਹਰ ਵੇਲੇ ਸਭ ਕੁਝ ਦਿੰਦਾ ਹੈ। ਸਾਡੇ ਮਾਲਕ ਨੇ ਬਦਰੂਆਂ ਬੁਰਾਈਆਂ ਨੂੰ ਕੱਢਿਆ ਅਤੇ ਬਿਮਾਰ ਨੂੰ ਸ਼ਿਫਾ ਦਿੱਤੀ। ਇਹ ਉਹਦੇ ਪੈਰੋਕਾਰਾਂ ਦੇ ਬਾਰੇ ਵਿੱਚ ਵੀ ਆਖਿਆ ਜਾਣਾ ਚਾਹੀਦਾ ਹੈ ਵੀ ਉਹਨਾਂ ਨੇ ਆਪਣੇ ਆਪ ਵਿੱਚੋਂ ਅਤੇ ਦੂਜਿਆਂ ਵਿੱਚੋਂ ਖੌਫ ਅਤੇ ਬੁਰਿਆਈ ਨੂੰ ਕੱਢ ਦਿੱਤਾ ਅਤੇ ਬਿਮਾਰ ਨੂੰ ਸ਼ਿਫਾ ਦਿੱਤੀ। ਜਦੋਂ ਵੀ ਇਨਸਾਨ ਉੱਤੇ ਰੱਬ ਦੀ ਹੁਕਮਰਾਨੀ ਹੁੰਦੀ ਹੈ, ਰੱਬ ਬਿਮਾਰ ਨੂੰ ਇਨਸਾਨ ਦੇ ਰਾਹੀਂ ਸ਼ਿਫਾ ਦੇਵੇਗਾ। ਸੱਚਾਈ ਗਲਤੀ ਨੂੰ ਹੁਣ ਵੀ ਇੰਨੇ ਯਕੀਨ ਦੇ ਨਾਲ ਬਾਹਰ ਕੱਢ ਦਿੰਦੀ ਹੈ ਜਿੱਦਾਂ ਉਹਨੇ 19 ਸਦੀਆਂ ਪਹਿਲੇ ਕੀਤਾ ਸੀ। ਸਾਡੇ ਮਾਲਕ ਦੀ ਜ਼ਮੀਨੀ ਹਯਾਤੀ ਵਿੱਚ ਰੂਹਾਨੀ ਖਿਆਲ ਦੇ ਰੂਪ ਦੀ ਇੱਕ ਮੁਖਤਸਰ ਜਿਹੀ ਤਾਰੀਖ ਸੀ, ਪਰ ਉਹਦੀ ਬਾਦਸ਼ਾਹੀ ਦਾ ਅਖੀਰ ਨਾ ਹੋਵੇਗਾ, ਕਿਉਂ ਜੇ ਮਸੀਹ ਰੱਬ ਦਾ ਖਿਆਲ ਸਾਰੀਆਂ ਕੌਮਾਂ ਅਤੇ ਉਮਤਾਂ ਅਤੇ ਇਲਾਹੀ ਸਾਇੰਸ ਦੇ ਨਾਲ ਆਮਰਾਨਾ ਤੌਰ 'ਤੇ ਪੂਰੇ ਤੌਰ 'ਤੇ ਫੈਸਲਾਕੁਨ ਅੰਦਾਜ਼ ਵਿੱਚ ਹਕੂਮਤ ਕਰੇਗਾ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ, ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦੀ ਹੈ, ਅਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਵੀ ਉਹ ਹਰ ਰੋਜ਼ ਜਾ ਰਿਹਾ ਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ, ਅਤੇ ਰੱਬ ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।